ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਸ੍ਰੀ ਕਲਗੀਧਰ ਚਮਤਕਾਰ। ਉਸ ਵਿੱਚ ਇੱਕ ਪ੍ਰਸੰਗ ਹੈ, ਭਾਈ ਨੰਦ ਲਾਲ ਨਿਸਤਾਰਾ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ, ਕਦੇ ਪਠਾਣੀ ਧਰਤੀ 'ਤੇ ਘੁੱਗ ਵਸਦੇ ਨਗਰ ਕੰਧਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੇਰਾ ਪਾਇਆ ਸੀ। ਉੱਥੇ ਤਾਰਿਆ ਸੀ ਰੱਬ ਦੇ ਰਸਤੇ ਲੱਗ ਰਿਹਾ ਹਾਂ, ਪਰ ਅਟਕਾਂ ਵਿੱਚ ਭਟਕ ਰਿਹਾ ਹਾਂ। ਯਾਰ ਵਲੀ ਸ਼ਾਹ ਸ਼ਰਫ ਅਤੇ ਖੱਤਰੀ ਆਦਿਕਾਂ ਨੂੰ ਸ੍ਰੀ ਗੁਰੂ ਜੀ 1596 ਬਿਕਰਮੀ ਨੂੰ ਆਪਣੇ ਅਰਸ਼ੀ ਵਤਨਾਂ ਵੱਲ ਤੁਰੇ ਹਨ, ਅਤੇ ਹੁਣ ਹੈ ਸੰਮਤ 1693। ਇਸ ਕੰਧਾਰ ਤੋਂ 225 ਮੀਲ ਉੱਤਰ ਰੁੱਖ ਨੂੰ ਕੰਧਾਰ ਤੋਂ ਕਾਬਲ ਦੀ ਸੜਕ ਉੱਤੇ ਨਗਰ ਗਜ਼ਨੀ ਵਿੱਚ ਅੱਜ ਜਨਮ ਹੋਇਆ ਹੈ ਇੱਕ ਗੁਰੂ ਨਾਨਕ ਪਿਆਰੇ ਦਾ। ਹਾਂ, ਉਸੇ ਗਜ਼ਨੀ ਵਿੱਚ ਜਿਸ ਦੇ ਮਹਿਮੂਦ ਨੇ ਹਿੰਦੁਸਤਾਨ ਨੂੰ 17 ਵਾਰ ਲੁੱਟਿਆ, ਬਰਬਾਦ ਕੀਤਾ ਅਤੇ ਲਾਹੌਰ ਵਿੱਚ ਵਿਦੇਸ਼ੀ ਓਪਰੇ ਰਾਜ ਦੀ ਨੀਂਹ ਧਰੀ ਸੀ। ਇਹ ਥਾਂ ਪਹਾੜੀ ਹੈ ਅਤੇ ਲਗਭਗ ਸ਼ਿਮਲੇ ਜਿੰਨਾ ਉੱਚਾ ਹੈ। ਜਿਸ ਭਗਤ ਪੁਰਖ ਦਾ ਅੱਜ ਪਠਾਣੀ ਧਰਤੀ ਵਿੱਚ ਜਨਮ ਹੋਇਆ ਹੈ, ਇਸ ਦਾ ਨਾਂ ਨੰਦ ਲਾਲ ਧਰਿਆ ਗਿਆ। ਪਿਤਾ ਇਸ ਦਾ ਹਿੰਦੂ ਹੈ, ਨਾਮ ਉਸ ਦਾ ਛੱਜੂ ਰਾਮ ਹੈ, ਜ਼ਾਤ ਦਾ ਖੱਤਰੀ ਹੈ। ਇਹ ਰੋਜ਼ਗਾਰ ਦੀ ਤਲਾਸ਼ ਵਿੱਚ ਆਪਣਾ ਪਿਆਰਾ ਵਤਨ ਪੰਜਾਬ ਛੋੜ ਕੇ ਗਜ਼ਨੀ ਆ ਵਸਿਆ ਸੀ। ਫਾਰਸੀ ਵਿੱਦਿਆ ਵਿੱਚ ਨਿਪੁੰਨ ਸੀ ਅਤੇ ਪ੍ਰਬੰਧਕ ਯੋਗਤਾ ਵਿੱਚ ਕਮਾਲ ਰੱਖਦਾ ਸੀ। ਇਸ ਕਰਕੇ ਇੱਥੋਂ ਦੇ ਹਾਕਮ ਦਾ ਮੀਰ ਮੁਨਸ਼ੀ ਹੋ ਕੇ ਸੁੱਖ ਪਾ ਰਿਹਾ ਅਤੇ ਸੁੱਖ ਦੇ ਰਿਹਾ ਸੀ। ਆਪ ਵਿਦਵਾਨ ਹੋਣ ਕਰਕੇ ਪੁੱਤਰ ਨੂੰ ਚੰਗੀ ਵਿੱਦਿਆ ਦੇਣ ਦਾ ਸ਼ੌਕ ਹੋਣਾ ਇੱਕ ਕੁਦਰਤੀ ਗੱਲ ਸੀ। ਬਾਲਪਨੇ ਤੋਂ ਹੀ ਛੱਜੂ ਰਾਮ ਜੀ ਨੇ ਨੰਦ ਲਾਲ ਜੀ ਨੂੰ ਚੰਗੇ ਮਕਤਬ ਵਿੱਚ ਪੜ੍ਹਨੇ ਪਾਇਆ ਅਤੇ ਘਰ ਵਿੱਚ ਆਪ ਵੀ ਬਾਲਕ ਨੂੰ ਵਿੱਦਿਆ ਵਿੱਚ ਪ੍ਰਵੀਨ ਕਰਨ ਦਾ ਯਤਨ ਜਾਰੀ ਰੱਖਿਆ। ਛੱਜੂ ਰਾਮ ਜੀ ਦੀ ਪਹਿਲਾਂ ਬਹੁਤ ਸੰਤਾਨ ਹੋ ਕੇ ਮਰ ਚੁੱਕੀ ਸੀ। ਨੰਦ ਲਾਲ ਜੀ 50 ਬਰਸ ਦੀ ਆਯੂ ਵਿੱਚ ਹੋਏ ਸੀ। ਆਪ ਦਾ ਸੁਭਾਅ ਕੁਛ ਸੁਭਾਵਕ ਹੀ ਅਤੇ ਕੁਛ ਇਹਨਾਂ ਸਦਮਿਆਂ ਕਰਕੇ ਨਰਮੀ ਵਾਲਾ, ਭਗਤੀ ਅੰਗ ਵਾਲਾ ਅਤੇ ਔਲਾਦ ਵੱਲ ਬਹੁਤੇ ਪਿਆਰ ਵਾਲਾ ਹੋ ਚੁੱਕਾ ਹੋਇਆ ਸੀ। ਆਪਣੇ ਬੱਚੇ ਨੂੰ ਸਮੇਂ ਦੀ ਪ੍ਰਧਾਨ ਵਿੱਦਿਆ ਵਿੱਚ ਸਿਆਣਿਆਂ ਕਰਨ ਦੇ ਨਾਲ ਨਾਲ ਛੱਜੂ ਰਾਮ ਦੀ ਇਹ ਕੋਸ਼ਿਸ਼ ਵੀ ਰਹਿੰਦੀ ਸੀ ਕਿ ਬੱਚਾ ਧਰਮ ਭਾਵ ਵਾਲਾ ਉੱਠੇ। 12 ਬਰਸ ਦੀ ਨਿੱਕੀ ਵਰੇਸ ਵਿੱਚ ਨੰਦ ਲਾਲ ਚੰਗਾ ਪੜ ਗਿਆ ਸੀ। ਜੈਸਾ ਕਿ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ, ਨੰਦ ਲਾਲ ਨਿਤ ਮਕਤਬ ਜਾਏ, ਇਲਮ ਫਾਰਸੀ ਪੜ੍ਹੇ ਬਣਾਏ, ਤੀਖਣ ਬੁੱਧ ਪੁਨੈ ਅਭਿਆਏ, ਨਿਤ ਪ੍ਰਤ ਵਿੱਦਿਆ ਬਹੁਤ ਪ੍ਰਕਾਸ਼ੇ, ਬ੍ਰਿੰਦ ਕਿਤਾਬਨ ਕੋ ਪੜ ਗਇਓ, ਇਲਮ ਵਿਖੇ ਕਾਮਲ ਬਹੁ ਪਏ। ਹੁਣ ਹਰ ਸਪੁੱਤਰ ਦੀ ਫਾਰਸੀ ਅਰਬੀ ਵਿੱਚ ਚੰਗੀ ਤਰੱਕੀ ਹੁੰਦੀ ਵੇਖ ਕੇ ਛੱਜੂ ਰਾਮ ਜਾਮੇ ਵਿੱਚ ਨਹੀਂ ਮਿਆਉਂਦਾ ਸੀ ਅਤੇ ਅੱਗੋਂ ਹੋਰ ਪੜ੍ਹਾਉਣ ਦੇ ਆਹਰ ਤੁਰੇ ਰਹਿੰਦੇ ਸਨ ਕਿ ਇਹਨਾਂ ਦਿਨਾਂ ਵਿੱਚ ਬੈਰਾਗੀ ਮਤ ਦੇ ਇੱਕ ਆਗੂ, ਜੋ ਵੈਸ਼ਨਵ ਮਤ ਉਪਾਸ਼ਕ ਖੱਤਰੀਆਂ ਦੇ ਕੁਲ ਗੁਰੂ ਸਨ, ਆਪਣੀ ਕਾਰ ਭੇਡ ਦੇ ਸਿਲਸਿਲੇ ਵਿੱਚ ਗਜ਼ਨੀ ਆ ਪਹੁੰਚੇ। ਗਜ਼ਨੀ ਪਠਾਣੀ ਧਰਤੀ ਹੈ, ਉੱਥੇ ਇਹ ਅਵਸਰ ਮਿਲਣਾ ਇੱਕ ਦੁਰਲੱਭ ਗੱਲ ਸੀ। ਛੱਜੂ ਰਾਮ ਜੀ ਆਪ ਵੈਸ਼ਨਵ ਸਨ, ਵੈਰਾਗੀ ਆਚਾਰਿਆ ਦੇ ਆਉਣ ਨੂੰ ਧੰਨ ਭਾਗ ਜਾਣ ਕੇ ਪੁੱਤਰ ਨੂੰ ਦੀਖਿਅਤ ਕਰਨ ਦੀ ਸੋਚ ਫੁਰੀ ਕਿ ਹੋਵੇ ਨਾ ਤਾਂ ਇਹਨਾਂ ਤੋਂ ਪੁੱਤਰ ਦੇ ਗਲ ਕੰਠੀ ਪੈ ਜਾਏ, ਮੰਤਰ ਮਿਲ ਜਾਏ ਅਤੇ ਇਹ ਆਪਣੇ ਧਰਮ ਕਰਮ ਵਿੱਚ ਵਿਧੀ ਮੁਜਬ ਪ੍ਰਵੇਸ਼ ਕਰ ਲਵੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪ ਨੇ ਇੱਕ ਦਿਨ ਥਾਪਿਆ ਅਤੇ ਆਪਣੇ ਘਰ ਮਹਾਤਮਾ ਨੂੰ ਸੱਦਿਆ। ਕੰਠੀ ਪਾਉਣ ਵਾਲਾ ਭਲਾ ਪੁਰਖ ਸੀ, ਸਿੱਧਾ ਸਾਦਾ ਸੀ, ਪਰ ਅਮਲੀ ਆਤਮ ਜੀਵਨ ਵੱਲੋਂ ਕੋਰਾ ਸੀ। ਉਹ ਰਸਮ ਤਾਂ ਪੂਰੀ ਕਰਨੀ ਜਾਣਦਾ ਸੀ, ਪਰ ਕਿਸੇ ਜੀਵ ਦੀ ਰੂਹਾਨੀ ਭੁੱਖ ਲਈ ਤ੍ਰਿਪਤੀ ਦਾ ਸਾਮਾਨ ਨਹੀਂ ਸੀ ਕਰ ਸਕਦਾ। ਨੰਦ ਲਾਲ ਬਾਲਕਾ ਇੱਕ ਤਾਂ ਆਪ ਚਮਤਕਾਰੀ ਬੁੱਧੀ ਵਾਲਾ ਪੁਰਖ ਸੀ। ਜੈਸਾ ਕਿ ਵਡੇਰੀ ਉਮਰ ਵਿੱਚ ਆਪ ਦੀ ਕੀਤੀ ਕਵਿਤਾ ਆਪ ਨੂੰ ਸਿੱਧ ਕਰਦੀ ਹੈ। ਦੂਜੇ ਫਾਰਸੀ ਅਰਬੀ ਪੜ੍ਹ ਕੇ ਬੁੱਧੀ ਵਿਚਾਰ ਵੱਲ ਪੈਂਦੀ ਅਤੇ ਹਰ ਗੱਲ ਦੀ ਖੋਜ ਵੱਲ ਰੁੱਖ ਕਰਦੀ ਸੀ। ਬਾਲਕ ਨੇ ਇਖਲਾਕ ਦੇ ਪੁਸਤਕ ਪੜ੍ਹੇ ਹੋਏ ਸਨ ਅਤੇ ਫਕੀਰੀ ਰੰਗ ਵਾਲੀਆਂ ਕਿਤਾਬਾਂ ਘੋਟੀਆਂ ਹੋਈਆਂ ਸਨ। ਇਸ ਲਈ ਉਸਨੂੰ ਇੱਕ ਮਾਮੂਲੀ ਸੰਪਰਦਾਇ ਚਿੰਨ੍ਹ ਧਾਰਨ ਕਰਾਉਣ ਵਾਲੇ ਤੋਂ ਕਿਵੇਂ ਤਸੱਲੀ ਹੋ ਸਕਦੀ ਸੀ। ਘਰ ਵਿੱਚ ਸਾਰੀ ਤਿਆਰੀ ਹੋਈ ਸੀ, ਕੇਵਲ ਆਚਾਰੀਏ ਦੇ ਰਸਮ ਅਦਾ ਕਰਨ ਦੀ ਦੇਰੀ ਸੀ। ਜਦ ਉਹ ਮਹੂਰਤ ਦਾ ਸਮਾਂ ਆ ਪੁੱਜਾ ਤਾਂ ਬਾਬਾ ਬੈਰਾਗੀ ਜੀ ਲੱਗੇ ਕੰਠੀ ਪਹਿਰਾਵਣ। ਤਦੋਂ ਨੰਦ ਲਾਲ ਜੀ ਨੇ ਸਤਿਕਾਰ ਨਾਲ ਕਿਹਾ, ਹੇ ਸਾਧੂ, ਹੇ ਭਲੇ ਪੁਰਖ, ਇਹ ਕੰਠੀ ਮੇਰੇ ਗੱਲ ਕਿਉਂ ਪਾਉਂਦੇ ਹੋ? ਬੈਰਾਗੀ, ਬੱਚਾ, ਤੈਨੂੰ ਵੈਸ਼ਨਵ ਮਤ ਵਿੱਚ ਲੈਣ ਲੱਗੇ ਹਾਂ, ਤੂੰ ਅੱਜ ਤੋਂ ਇਸ ਮਤ ਦਾ ਸੇਵਕ ਹੋਵੇਂਗਾ। ਕੰਠੀ ਤੇਰੇ ਗੱਲੇ ਵਿੱਚ ਤੈਨੂੰ ਯਮ ਤੋਂ ਬਚਾਏਗੀ। ਇਹ ਚਿੰਨ੍ਹ ਹੋਵੇਗਾ ਤੇਰੇ ਇਸ ਮਤ ਦੇ ਸੇਵਕ ਹੋਣ ਦਾ। ਫਿਰ ਤੈਨੂੰ ਮੰਤਰ ਦਿਆਂਗੇ, ਇਹ ਕੰਠੀ ਮੰਤਰ ਦੀ ਧਾਰਨੀ ਹੋਵੇਗੀ। ਇਸ ਕੰਠੀ ਨਾਲ ਤੂੰ ਨਿਗੁਰਾ ਯਾਨੀ ਬੇਮੁਰਸ਼ਿਦਾ ਨਾ ਰਹੇਗਾ। ਤੂੰ ਬਾਲਕਾ ਅਤੇ ਅਸੀਂ ਤੇਰੇ ਗੁਰੂ ਹੋਵਾਂਗੇ। ਨੰਦ ਲਾਲ, ਖਿਮਾ ਕਰਨੀ ਗੁਸਾਈ ਜੀ, ਇਸ ਕੰਠੀ ਦੇ ਪੈਰਣ ਨਾਲ ਮੈਂ ਇੱਕ ਭਾਰੀ ਜ਼ਿੰਮੇਵਾਰੀ ਲੈਣ ਲੱਗਾ ਹਾਂ ਕਿ ਮੈਂ ਸੇਵਕ ਹੋ ਗਿਆ ਅਤੇ ਆਪ ਗੁਰੂ ਹੋ ਗਏ। ਅੱਗੋਂ ਨੂੰ ਮੇਰੇ ਲਈ ਬੂਹੇ ਬੰਦ ਹੋ ਗਏ ਜੋ ਮੈਂ ਹੋਰ ਦੀ ਢੂੰਡ ਨਾ ਕਰਾਂ, ਅਤੇ ਜੇ ਮੈਨੂੰ ਅਵਸ਼ੋ ਕੋਈ ਕਲਿਆਣ ਕਰਨ ਵਾਲਾ ਰਹਿਬਰ ਮਿਲ ਪਵੇ ਤਾਂ ਮੈਂ ਆਪਣੇ ਅੱਜ ਦੇ ਕੀਤੇ ਨੇਮ ਤੋਂ ਬੇਮੁੱਖ ਹੋਵਾਂ। ਸੋ ਤੁਸੀਂ ਹਾਲੇ ਮੈਨੂੰ ਇਸ ਧਰਮ ਨੇਮ ਵਿੱਚ ਨਾ ਬੰਨੋ। ਮੈਂ ਸਿਆਣਾ ਹੋ ਕੇ ਆਪਣਾ ਗੁਰੂ ਆਪ ਲੱਭ ਲਵਾਂਗਾ। ਜਿੱਥੇ ਮੇਰੀ ਨਿਸ਼ਾ ਹੋ ਜਾਏ ਉੱਥੋਂ ਫਿਰ ਆਪਣੇ ਗਲੇ ਕੰਠੀ ਕੇ ਕੋਈ ਹੋਰ ਚਿੰਨ੍ਹ ਪਾ ਲਵਾਂਗਾ। ਬਾਬਾ, ਬੇਟਾ, ਇਹ ਤਾਂ ਕੁਲਾਰੀਤ ਹੈ, ਗੱਲਾਂ ਤੂੰ ਸਿਆਣੀਆਂ ਕਰਦਾ ਹੈ, ਅਤੇ ਤੇਰੇ ਭਾਗਾਂ ਵਿੱਚ ਹੋਵੇਗਾ ਤਾਂ ਕੋਈ ਮਹਾਂਪੁਰਖ ਤੈਨੂੰ ਆ ਮਿਲੇਗਾ। ਪਰ ਇਸ ਗੱਲ ਦੇ ਹੋਣ ਕਰ ਲੈਣ ਵਿੱਚ ਕੋਈ ਡਰ ਨਹੀਂ ਹੈ। ਨੰਦ ਲਾਲ, ਗੁਸਾਈ ਜੀ, ਬਾਰ ਬਾਰ ਗੁਰੂ ਧਾਰਨ ਕਰਨਾ ਖੇਡ ਹੋ ਜਾਏਗੀ। ਮੇਰਾ ਚਿੱਤ ਉਸ ਕੰਠੀ ਦੇ ਪੈਰਨ 'ਤੇ ਹੈ ਕਿ ਜੋ ਬਾਣੀ ਰੂਪ ਹੋਵੇ ਔਰ ਮੇਰੇ ਕੰਠ ਵਿੱਚੋਂ ਉਸਦਾ ਉਚਾਰ ਹੋਵੇ ਅਤੇ ਉਸ ਵਿੱਚ ਭਗਵੰਤ ਦਾ ਜਸ ਹੋਵੇ। ਮੇਰਾ ਰੁੱਖ ਹਮਦੋ ਸਨਾਵਲ ਹੈ। ਗੁਸਾਈ, ਬਰਖੁਰਦਾਰ ਤੂੰ ਧਨ ਹੈ, ਤੇਰੀ ਲੋਚਾ ਸੋਹਣੀ ਹੈ, ਭਗਵੰਤ ਤੈਨੂੰ ਬਾਣੀ ਰੂਪ ਕੰਠੀ ਆਪ ਦੇਵੇ। ਮੇਰੇ ਪਾਸ ਐਸੀ ਕੰਠੀ ਨਹੀਂ ਹੈ, ਇਹ ਕੰਠੀ ਜਿਸ ਪਾਸ ਹੈ ਉਹ ਆਪ ਹੀ ਤੈਨੂੰ ਦੇਵੇਗਾ। ਇਸ ਤਰ੍ਹਾਂ ਦੇ ਵਾਕ ਕਹਿ ਕੇ ਗੁਸਾਈ ਆਪਣੇ ਡੇਰੇ ਨੂੰ ਚਲਾ ਗਿਆ। ਪਿਤਾ ਨੇ ਸਮਝਾਇਆ ਕਿ ਗੁਸਾਈ ਜੀ ਬਾਲਕ ਦੇ ਹੱਠ ਕਰਨੇ ਪਰ ਗੁੱਸੇ ਹੋ ਗਏ ਹਨ। ਇਸ ਕਰਕੇ ਪਹਿਲਾਂ ਪੁੱਤਰ ਨੂੰ ਸਮਝਾਇਆ ਕਿ ਬੇਟਾ, ਇਹ ਕੁਲਾਰੀਤ ਹੈ ਅਤੇ ਕਰਨੀ ਜ਼ਰੂਰੀ ਹੈ, ਇਸ ਦੇ ਨਾਂ ਕੀਤੇ ਅਪਜਸ ਹੋਵੇਗਾ ਅਤੇ ਦੂਸਰੇ ਕੁੱਲ ਗੁਰੂ ਨਾਰਾਜ਼ ਹੋ ਗਏ ਹਨ। ਤਾਂ ਨੰਦ ਲਾਲ ਜੀ ਹੱਥ ਜੋੜ ਕੇ ਬੋਲੇ, ਪਿਤਾ ਜੀਓ, ਆਪ ਦੀ ਆਗਿਆ ਸਿਰ ਮੱਥੇ 'ਤੇ ਹੈ, ਪਰ ਗੁਸਾਈ ਜੀ ਆਖਦੇ ਹਨ ਕਿ ਕੰਠੀ ਪੈਰ ਕੇ ਅਸੀਂ ਗੁਰੂ ਅਤੇ ਤੂੰ ਸੇਵਕ ਹੋ ਜਾਏਗਾ, ਅਤੇ ਮੈਨੂੰ ਗੁਸਾਈ ਜੀ ਗੁਰੂ ਹੋ ਕੇ ਪਾਸੇ ਨਹੀਂ, ਮੈਂ ਮੁਰਸ਼ਦ ਦੀ ਟੋਲ ਆਪ ਕਰਨੀ ਹੈ। ਇਸ ਕਰਕੇ ਅੱਜ ਝੂਠ ਮੂਠ ਗੁਰੂ ਧਾਰ ਲੈਣਾ ਠੀਕ ਨਹੀਂ ਲੱਗ ਰਿਹਾ, ਮੈਂ ਹੁਣੇ ਆਪਣੇ ਆਪ ਨੂੰ ਬੰਨ ਲਵਾਂ, ਇਹ ਚੰਗਾ ਨਹੀਂ ਪਿਆ ਲੱਗਦਾ। ਪਿਤਾ ਇਹ ਵਾਕ ਸੁਣ ਕੇ ਪੁੱਤਰ ਦੀ ਸੱਚਿਆਈ ਨਾਲ ਕੁਛ ਤਸੱਲੀ ਵਾਲਾ ਹੋ ਕੇ ਚੁੱਪ ਹੋ ਗਿਆ ਕਿ ਬੱਚਾ ਗੱਲ ਠੀਕ ਕਹਿ ਰਿਹਾ ਹੈ, ਮੈਂ ਜ਼ੋਰ ਨਾ ਦਿਆਂ ਮਤੇ ਉਦਾਸੀ ਮੰਨੇ ਅਤੇ ਸੁਖੀ ਨਾ ਰਹੇ। ਫਿਰ ਪਿਤਾ ਗੁਸਾਈ ਜੀ ਪਾਸ ਖਿਮਾ ਵਾਸਤੇ ਗਿਆ, ਪਰ ਉਸ ਭਲੇ ਪੁਰਖ ਨੇ ਉੱਤਰ ਦਿੱਤਾ ਕਿ ਭਾਈ, ਤੇਰਾ ਬੱਚਾ ਸੁੱਤੇ ਸਿੱਧ ਪਰਮਾਰਥ ਦਾ ਜਗਿਆਸੂ ਹੈ, ਇਸਨੇ ਕੋਈ ਉੱਚ ਕੋਟੀ ਦਾ ਪੁਰਖ ਲੱਭਣਾ ਹੈ, ਉਸ ਤੋਂ ਹੀ ਕਲਿਆਣ ਪਾਏਗਾ। ਐਸੇ ਸੰਸਕਾਰੀ ਜੀਵਾਂ ਪਰ ਸਾਨੂੰ ਅਤੇ ਤੁਹਾਨੂੰ ਜ਼ੋਰ ਕਰਨਾ ਭਲਾ ਨਹੀਂ, ਮੈਂ ਗੁੱਸੇ ਨਹੀਂ, ਮੈਂ ਆਸ਼ੀਰਵਾਦ ਦਿੰਦਾ ਹਾਂ ਕਿ ਤੇਰੀ ਕੁੱਲ ਵਧੇ, ਸਦਾ ਸੁਖੀ ਰਹੋ। ਛੱਜੂ ਰਾਮ ਨੇ ਮੱਥਾ ਟੇਕਿਆ ਅਤੇ ਫਿਰ ਪਿਤਰੀ ਮੋਹ ਵਿੱਚ ਵਧੇ ਅਤੇ ਲੋਕ ਲਾਜ ਵੱਲੋਂ ਸੋਚਾਂ ਕਰਦੇ ਨੇ ਉਸਦੇ ਮਕਤਬ ਦੇ ਉਸਤਾਦ ਅਤੇ ਉਸਦੇ ਨਾਲ ਪੜ੍ਹਨੇ ਵਾਲੇ ਮਿੱਤਰਾਂ ਤੋਂ ਅਖਵਾਇਆ। ਪਰ ਨੰਦ ਲਾਲ ਨੇ ਸਭ ਨੂੰ ਨਿਮਰਤਾ ਨਾਲ ਇਹੋ ਆਖਿਆ ਕਿ ਮੇਰੇ ਅੰਦਰ ਕਈ ਲੱਛਣ ਹੈਨ ਗੁਰੂ ਪਛਾਣ ਦੇ, ਮੈਂ ਭਾਲ ਕਰਨੀ ਹੈ, ਜੇ ਮੈਂ ਹੁਣ ਬਚ ਗਿਆ ਜਿੱਥੇ ਕਿ ਬੱਜਣ ਨੂੰ ਮੇਰਾ ਚਿੱਤ ਨਹੀਂ ਹੈ ਤਾਂ ਮੈਂ ਦੁਖੀ ਹੋਵਾਂਗਾ ਅਤੇ ਦੁਖੀ ਰਹਾਂਗਾ। ਵੈਸੇ ਪਿਤਾ ਜੀ ਦੀ ਆਗਿਆ ਮੈਂ ਮੋੜਨੀ ਨਹੀਂ ਚਾਹੁੰਦਾ। ਇਸ ਪ੍ਰਕਾਰ ਦੀ ਵਾਰਤਾਲਾਪ ਦੇ ਮਗਰੋਂ ਪਿਤਾ ਜੀ ਵੱਲੋਂ ਹੋਰ ਖਿੱਚ ਬੰਦ ਹੋ ਗਈ ਅਤੇ ਨੰਦ ਲਾਲ ਜੀ ਆਪਣੀ ਵਿੱਦਿਆ ਵਧਾਉਣ ਵਿੱਚ ਲੱਗੇ ਰਹੇ। ਦੂਸਰਾ ਪੰਜ ਬਰਸ ਹੋਰ ਲੰਘ ਗਏ। ਨਾ ਨੰਦ ਲਾਲ ਜੀ ਨੇ ਕੰਠੀ ਤਾਰੀ, ਨਾ ਵਿਵਾਹ ਕੀਤਾ, ਵਿਦਿਆ ਵਿੱਚ ਹੀ ਜੁਟੇ ਰਹੇ। ਇਸ ਸਮੇਂ ਆਪ ਦੀ ਪਿਆਰੀ ਮਾਤਾ ਜੀ ਦਾ ਚਲਾਣਾ ਹੋ ਗਿਆ। ਇਸ ਸਦਮੇ ਨੂੰ ਆਪ ਨੇ ਜ਼ਰਾ ਉਖੇਰਾ ਚੱਲਿਆ। ਘਰ ਦੇ ਤ੍ਰੈ ਹੀ ਤਾਂ ਪ੍ਰਦੇਸ਼ ਵਿੱਚ ਬੰਦੇ ਸਨ, ਇੱਕ ਮਾਤਾ, ਇੱਕ ਪਿਤਾ ਅਤੇ ਇੱਕ ਆਪ। ਸੋ ਹੁਣ ਦੋ ਰਹਿ ਗਏ। ਮਾਤਾ ਦੇ ਵਿਯੋਗ ਮਗਰੋਂ ਦੋ ਬਰਸ ਨੰਦ ਲਾਲ ਜੀ ਨੂੰ ਹੋਰ ਬੀਤੇ। ਅਜੇ ਵਿਦਿਆ ਪ੍ਰਾਪਤੀ ਵਿੱਚ ਹੀ ਧੁੰਨ ਲੱਗ ਰਹੀ ਸੀ ਕਿ ਆਪ ਦੇ ਪਿਤਾ ਜੀ ਦਾ ਚਲਾਣਾ ਹੋ ਗਿਆ। ਇਹ ਸਦਮਾ ਹੁਣ ਬੜਾ ਡਾਡਾ ਸੀ। ਆਪ ਪਰਾਏ ਮੁਲਕ ਅਤੇ ਪਰਾਏ ਰਾਜ ਅਤੇ ਪਰਾਏ ਲੋਕਾਂ ਵਿੱਚ ਇਕੱਲੇ ਰਹਿ ਗਏ। ਪਰ ਬੰਦੇ ਦੇ ਸਿਰ ਜੋ ਆਵੇ ਸਹਿ ਗੁਜ਼ਰਦਾ ਹੈ। ਆਪ ਨੇ ਇਹ ਸੱਟ ਵੀ ਸਹਾਰੀ। ਜਦੋਂ ਸਾਰੇ ਪਿਤਰੀ ਕਰਮਾਂ ਤੋਂ ਵਿਹਲੇ ਹੋਏ ਤਾਂ ਸੱਜਣਾ ਮਿੱਤਰਾਂ ਸਲਾਹ ਦਿੱਤੀ ਕਿ ਹੁਣ ਹਾਕਮ ਪਾਸ ਜਾਣਾ ਚਾਹੀਏ, ਜੋ ਉਹ ਪਿਤਾ ਵਾਲੀ ਥਾਂ ਆਪ ਨੂੰ ਦੇ ਦੇਵੇ। ਆਪ ਹਰ ਤਰ੍ਹਾਂ ਲਾਇਕ ਹੋ, ਇਸ ਨਾਲ ਦਿਲ ਆਹਰੇ ਲੱਗੇਗਾ, ਪਰਚੇਗਾ। ਕੰਮ ਕਹਿੰਦੇ ਹਨ ਅਸਲੀ ਬੰਦਗੀ ਆਉਂਦਾ ਹੈ। ਫਿਰ ਆਪ ਦਾ ਕਿਸੇ ਚੰਗੇ ਘਰ ਵਿਆਹ ਸ਼ਾਦੀ ਹੋ ਜਾਏਗਾ। ਇਸ ਵਿਚਾਰ ਮਗਰੋਂ ਹਾਕਮ ਪਾਸ ਅਰਜ਼ ਗੁਜ਼ਾਰੀ ਹੋਈ। ਹਾਕਮ ਛੱਜੂ ਰਾਮ ਜੀ ਪਰ ਪ੍ਰਸੰਨ ਸੀ ਅਤੇ ਨੰਦ ਲਾਲ ਜੀ ਦੀ ਵਿਦਿਆ ਅਤੇ ਲਿਆਕਤ ਦਾ ਜਾਣੂ ਸੀ। ਆਖਣ ਲੱਗਾ ਕਿ ਮੈਂ ਤੁਹਾਡੇ ਪਿਤਾ ਦੇ ਅਹੁਦੇ 'ਤੇ ਤੁਸਾਨੂੰ ਹੀ ਥਾਪਾਂਗਾ, ਤੁਸੀਂ ਲਾਇਕ ਹੋ। ਪਰ ਅਜੇ ਤਜਰਬਾ ਕੋਈ ਨਹੀਂ, ਇਸ ਕਰਕੇ ਕੁਛ ਚਿਰ ਦਫ਼ਤਰ ਵਿੱਚ ਹੇਠਲੇ ਦਰਜੇ 'ਤੇ ਕੰਮ ਸਿੱਖੋ। ਨੰਦ ਲਾਲ ਜੀ ਨੇ ਇਹ ਗੱਲ ਸਮਝ ਲਈ ਪਰ ਚਿੱਤ ਹੋਰ ਉਦਾਸ ਹੋ ਗਿਆ। ਇਹ ਉਦਾਸੀ ਇੰਨੀ ਵਧੀ ਕਿ ਆਪ ਨੇ ਫਿਰ ਵਤਨਾਂ ਵੱਲ ਮੁਹਾਰਾ ਮੋੜੀਆਂ ਅਤੇ ਆਪਣਾ ਲਟਾ ਪਟਾ ਨੌਕਰ ਚਾਕਰ ਸੰਭਾਲ ਕੇ ਇੱਕ ਕਾਫਲੇ ਦੇ ਨਾਲ ਚੁੱਪ ਕੀਤੇ ਤੁਰ ਪਏ ਅਤੇ ਪੰਜਾਬ ਵਿੱਚ ਆ ਗਏ। ਮੁਲਤਾਨ ਅਪੜ ਕੇ ਆਪ ਨੂੰ ਇਹ ਜਗ੍ਹਾ ਪਸੰਦ ਆ ਗਈ ਅਤੇ ਇੱਥੇ ਡੇਰੇ ਲਾ ਦਿੱਤੇ। ਗਜ਼ਨੀ ਤੋਂ ਪਿਤਾ ਦਾ ਸੰਚਿਤ ਧਨ ਆਪਣੇ ਨਾਲ ਲਿਆਏ ਸਨ, ਇਸ ਕਰਕੇ ਛੇਤੀ ਦੀ ਕੋਈ ਤਾਂਗ ਰੁਜ਼ਗਾਰ ਤਲਾਸ਼ ਦੀ ਨਹੀਂ ਸੀ। ਇੱਥੇ ਰਹਿ ਕੇ ਆਪ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਵਾਰ ਨਵੇਕਲਾ ਥਾਂ ਤੱਕ ਕੇ ਕੁਛ ਭਉ ਮੁੱਲ ਲੈ ਕੇ ਆਪਣੇ ਰਹਿਣ ਦਾ ਘਰ ਬਣਾ ਲਿਆ। ਇਹ ਟਿਕਾਣਾ ਹੌਲੇ ਹੌਲੇ ਮਹੱਲਾ ਬਣ ਗਿਆ ਅਤੇ ਬਹੁਤ ਵਸੋਂ ਹੋ ਗਈ। ਇਸ ਦਾ ਨਾਂ ਆਗਾਪੁਰ ਪੈ ਗਿਆ, ਗਾਲਬਨ ਇਸ ਕਰਕੇ ਕਿ ਨੰਦ ਲਾਲ ਜੀ ਨੂੰ ਉਹਨਾਂ ਦੇ ਗਜ਼ਨੀ ਤੋਂ ਨਾਲ ਆਏ ਨੌਕਰ ਆਗਾ ਕਰਕੇ ਸੱਦੇ ਸਨ। ਆਗਾ ਫਾਰਸੀ ਵਿੱਚ ਮਾਲਕ ਨੂੰ ਕਹਿੰਦੇ ਹਨ ਅਤੇ ਉੱਧਰ ਦੇ ਨੌਕਰ ਮਾਲਕ ਨੂੰ ਆਗਾ ਕਰਕੇ ਬੁਲਾਉਂਦੇ ਹਨ। ਖਿਆਲ ਇਹ ਵੀ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਜੀ ਨੇ ਪਰਦੇਸੋਂ ਆ ਕੇ ਆਪ ਇਹ ਨਾਮ ਆਗਮਨਪੁਰਾ ਰੱਖਿਆ, ਜੋ ਵਿਗੜ ਕੇ ਆਗਾਪੁਰ ਹੋ ਗਿਆ ਹੈ। ਉਂਝ ਮੁਹੱਲੇ ਦਾ ਨਾਮ ਹੁਣ ਤੱਕ ਆਗਾਪੁਰ ਹੈ। ਨੰਦ ਲਾਲ ਜੀ ਦਾ ਸੁਭਾਅ ਮਿਲਾਪੜਾ ਸੀ, ਵਿਦਿਆ ਬਹੁਤ ਸੀ, ਧਨ ਵੀ ਪਾਸ ਸੀ। ਮੁਲਤਾਨ ਵਿੱਚ ਆਪ ਦਾ ਮੇਲ ਜੋਲ ਛੇਤੀ ਵੱਧ ਗਿਆ। ਪੁਰਾਣੇ ਵੱਡਿਆਂ ਦੇ ਮੇਲੀ ਸਾਖ ਸੰਬੰਧੀ ਵੀ ਆਦਰ ਭਾਵ ਕਰਨ ਲੱਗ ਪਏ। ਚਾਹੇ ਅਜੇ ਰੁਜ਼ਗਾਰ ਕੋਈ ਨਹੀਂ ਸੀ ਲੱਭਾ, ਪਰ ਭਾਈਚਾਰੇ ਬਰਾਦਰੀ ਵਿੱਚ ਨਕ ਨਮੂਜ਼ ਉਜਲਾ ਕਾਇਮ ਹੋ ਗਿਆ। ਆਪ ਦੀ ਸਹਿਨਸ਼ੀਲਤਾ ਅਤੇ ਉੱਪਰ ਕਥੇ ਗੁਣਾਂ ਦੇ ਭਾਈਚਾਰਕ ਨਜੂਮ ਕਰਕੇ ਆਪ ਦਾ ਇੱਕ ਚੰਗੇ ਖੱਤਰੀ ਘਰਾਣੇ ਵਿੱਚ ਵਿਆਹ ਹੋ ਗਿਆ। ਇਸ ਗੱਲ ਨੇ ਆਪ ਦੇ ਦਿਲ ਨੂੰ ਹੋਰ ਸੋਹਣਾ ਅਤੇ ਉੱਚਾ ਕਰ ਦਿੱਤਾ ਅਤੇ ਇੱਕ ਨਵੀਂ ਰੰਗਤ ਅੰਦਰਲੇ ਰੰਗ ਨੂੰ ਚਮਕਾਉਣ ਲੱਗ ਪਈ। ਫਕੀਰਾਂ ਸਾਧਾਂ ਦੇ ਮੇਲੀ ਆਪ ਸਨ ਹੀ, ਕੰਠੀ ਅਜੇ ਨਹੀਂ ਸੀ ਲਈ। ਇਹ ਕਸਰ ਆਪ ਨੂੰ ਪਤਾ ਸੀ, ਪਰ ਅਜੇ ਕੋਈ ਲੱਭਾ ਵੀ ਨਹੀਂ ਸੀ ਕਿ ਜਿਸ ਦੇ ਹੱਥੋਂ ਕੰਠੀ ਕੰਠਨ ਹਾਰ ਕਰਨ ਲਈ ਧੋਣ ਨਹੀਂ ਆਉਂਦੀ। ਵਿਆਹ ਹੋਏ ਕੁਛ ਸਮਾਂ ਬੀਤਿਆ ਸੀ ਕਿ ਆਪ ਨੂੰ ਆਪਣੀ ਸਤਵੰਤੀ ਇਸਤਰੀ ਵਿੱਚ ਸੁਸ਼ੀਲ ਹੋਣ ਤੋਂ ਵੱਖਰੀ ਇੱਕ ਹੋਰ ਘਟਨਾ ਦਿਸ ਪਈ ਅਤੇ ਇਹ ਗੱਲ ਸਮਝ ਵਿੱਚ ਆਈ ਕਿ ਸਤਵੰਤੀ ਅੰਮ੍ਰਿਤ ਵੇਲੇ ਜਾਗਦੀ ਅਤੇ ਇਸ਼ਨਾਨ ਕਰ ਲੈਂਦੀ ਹੈ। ਕੁਛ ਸਮਾਂ ਚੁੱਪ ਕਰਕੇ ਬੈਠਦੀ ਹੈ ਅਤੇ ਫਿਰ ਕੁਛ ਪੜ੍ਹਦੀ ਹੈ, ਜਿਸ ਦੀ ਸੁਰਤਾਂ ਸੁਣਾਈ ਦਿੰਦੀ ਹੈ, ਪਰ ਇੰਨਾ ਉੱਚਾ ਨਹੀਂ ਪੜ੍ਹਦੀ ਕਿ ਸਮਝ ਪੈ ਸਕੇ। ਆਪ ਵਿਦਵਾਨ ਤਾਂ ਸਨ, ਸੁਭਾਗਾ ਇਸਤਰੀ ਦੇ ਲੱਛਣਾਂ ਵਿੱਚ ਜੋ ਆਮ ਇਸਤਰੀਆਂ ਨਾਲੋਂ ਵਿਲੱਖਣਤਾਈ ਤੱਕਦੇ ਸਨ, ਉਹ ਇਸ ਕਾਰਨ ਤੋਂ ਪਾਸੀ। ਤਦ ਆਪ ਨੇ ਇੱਕ ਦਿਨ ਇਸਤਰੀ ਨੂੰ ਪੁੱਛਿਆ ਕਿ ਭਾਗ ਭਰੀ ਸੁਲੱਖਣਾ ਵਾਲੀ, ਜੋ ਅਭਿਆਸ ਅਤੇ ਆਰਾਧਨਾ ਤੂੰ ਸਵੇਰੇ ਵੇਲੇ ਕਰਦੀ ਹੈ ਅਤੇ ਜੋ ਆਪ ਫਿਰ ਚੜ੍ਹੇ ਦਿਨ ਜਪਦੀ ਹੈ ਉਚਾਰਦੀ ਹੈ ਉਹ ਕੋਈ ਸੋਹਣੀ ਗੱਲ ਹੈ ਅਤੇ ਮੈਂ ਖੁਸ਼ ਹਾਂ। ਮੈਂ ਕਿਸੇ ਭਲੇ ਕੰਮ ਨਾਲ ਵਿਰੋਧੀ ਪੱਖ ਚਿੱਤ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਰੱਖਦਾ। ਤੂੰ ਡਰਦੀ ਜਾਪਦੀ ਹੈ ਜੋ ਖੁੱਲ੍ਹ ਕੇ ਨਹੀਂ ਪੜ੍ਹਦੀ, ਮੇਰੇ ਵੱਲੋਂ ਡਰ ਕੋਈ ਨਹੀਂ। ਇਸ ਪ੍ਰਕਾਰ ਦੇ ਪਿਆਰੇ ਵਾਕ ਸੁਣ ਕੇ ਬੀਬੀ ਨੇ ਬਾਣੀ ਖੁੱਲ੍ਹ ਕੇ ਸੁਰ ਨਾਲ ਪੜ੍ਹਨੀ, ਜਿਵੇਂ ਪੇਕੇ ਘਰ ਦਾ ਸੁਭਾਵ ਸੀ, ਆਰੰਭ ਦਿੱਤੀ। ਬਾਣੀ ਦੇ ਪਾਠ ਨਾਲ ਨੰਦ ਲਾਲ ਜੀ ਦੇ ਕੰਨ ਪਿਆਰ ਵਾਲੇ ਹੋਣ ਲੱਗ ਪਏ। ਬਾਣੀ ਦਾ ਰਸ ਅਸਰ ਕਰੇ, ਅਰਥ ਭਾਵ ਮਨ ਨੂੰ ਕਦਰ ਦੇਵੇ, ਐਂ ਆਪ ਨੂੰ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਅਤੇ ਜੋ ਸਤਵੰਤੀ ਮੇਰੇ ਲੜ ਲੱਗੀ ਹੈ ਗੁਸਾਈਆਂ ਦੀ ਚੇਲੀ ਨਹੀਂ, ਨਾ ਹੀ ਕੇਵਲ ਸਿੱਖ ਘਰਾਣੀ ਦੀ ਬੀਬੀ ਹੈ, ਸਗੋਂ ਸਿੱਖੀ ਅਮਲ ਵਿੱਚ ਤਕੜੀ ਹੈ। ਬਾਣੀ ਸੁਣ ਸੁਣ ਕੇ ਉਸ ਦਾ ਸਨਮਾਨ ਦਿਲ ਵਿੱਚ ਵੱਧਦਾ ਗਿਆ ਅਤੇ ਅੰਦਰ ਕਦੇ ਕਦੇ ਭਾਵ ਉੱਠਣ ਲੱਗ ਪਿਆ ਕਿ ਇਸ ਮਿੱਠੀ ਵਹਿ ਰਹੀ ਅੰਮ੍ਰਿਤ ਨਦੀ ਦੇ ਚਸ਼ਮੇ ਦੇ ਕਦੇ ਦਰਸ਼ਨ ਮੇਲੇ ਹੋਣ ਤਾਂ ਸ਼ਾਇਦ ਮਨ ਦੀ ਚਿਰੋਕੀ ਦੱਬੀ ਅਭਿਲਾਖਾ ਪੂਰੀ ਹੋ ਜਾਵੇ। ਸਹਿਜੇ ਸਹਿਜੇ ਆਪ ਦਾ ਵਿਸ਼ਵਾਸ ਸ੍ਰੀ ਗੁਰੂ ਨਾਨਕ ਦੇਵ ਜੀ ਪਰ ਆਉਂਦਾ ਗਿਆ ਅਤੇ ਗੁਰਬਾਣੀ ਪੜ੍ਹਨ ਅਤੇ ਕੰਠ ਕਰਨ ਦਾ ਸੁਭਾਅ ਪੈਂਦਾ ਗਿਆ। ਉਧਰ ਆਪ ਦੀ ਫਾਰਸੀ ਅਰਬੀ ਦੀ ਲਿਆਕਤ ਦਾ ਸ਼ਹਿਰ ਵਿੱਚ ਚਰਚਾ ਹੋ ਗਿਆ, ਜਿਸ ਤੋਂ ਕਿ ਹਾਕਮ ਮੁਲਤਾਨ ਤੱਕ ਵੀ ਖਬਰ ਪੁੱਜੀ। ਉਸਨੇ ਆਪ ਦੀ ਲਿਆਕਤ ਦੇਖ ਕੇ ਆਪ ਨੂੰ ਮੀਰ ਮੁਨਸ਼ੀ ਥਾਪ ਲਿਆ। ਮੁੱਦ ਤਾਂ ਆਪ ਮੁਲਤਾਨ ਵਿੱਚ ਟਿਕੇ ਰਹੇ ਅਤੇ ਆਪਣੇ ਇਸ ਅਹੁਦੇ ਦਾ ਕੰਮ ਦਿਆਨਤਦਾਰੀ ਨਾਲ ਨਿਭਾਉਂਦੇ ਰਹੇ। ਆਪ ਦੀ ਲਿਆਕਤ ਅਤੇ ਗੁਣਾਂ ਦੇ ਕਾਰਨ ਹਾਕਮ ਦੇ ਬਹੁਤ ਇਤਬਾਰੀ ਹੋ ਗਏ ਅਤੇ ਹਰ ਗੱਲ ਵਿੱਚ ਆਪ ਦੀ ਪੁੱਛ ਹੋਣ ਲੱਗ ਪਈ। ਇਸ ਗੱਲ ਪਰ ਅਮਲੇ ਵਿੱਚ ਈਰਖਾ ਹੋ ਗਈ। ਇਹ ਈਰਖਾ ਦਿਨੋਂ ਦਿਨ ਵੱਧਦੀ ਗਈ ਪਰ ਆਪ ਦਾ ਕੁਝ ਵਿਗਾੜ ਨਾ ਸਕੀ। ਤੀਸਰਾ, ਇੱਕ ਦਿਨ ਆਪ ਨੇ ਆਪਣੀ ਇਸ ਹਾਲਤ ਨੂੰ ਚੰਗਾ ਨਾ ਸਮਝ ਕੇ ਨੌਕਰੀ ਛੋੜ ਦਿੱਤੀ ਅਤੇ ਆਪਣਾ ਜੀਵਨ ਮੁੜ ਸੁਤੰਤਰ ਕਰ ਲਿਆ, ਪਰ ਟਿਕੇ ਮੁਲਤਾਨ ਹੀ ਰਹੇ। ਲਗਭਗ 40 ਵਰੇ ਦੀ ਉਮਰ ਵਿੱਚ ਆਪ ਦੇ ਘਰ ਸੰਤਾਨ ਹੋਈ। ਕਾਕੇ ਦਾ ਨਾਮ ਲਖਪਤ ਰਾਏ ਰੱਖਿਆ ਅਤੇ ਇਸ ਤੋਂ 2 ਵਰੇ ਮਗਰੋਂ ਇੱਕ ਹੋਰ ਬੱਚਾ ਹੋਇਆ ਜਿਸ ਦਾ ਨਾਮ ਲੀਲਾ ਰਾਮ ਰੱਖਿਆ। ਦੋਹਾਂ ਦੀ ਪਾਲਣ ਪੋਖਣ ਇੱਕ ਨਵਾਂ ਆਹਰ ਸੀ ਜੋ ਵਡੇਰੀ ਉਮਰਾਂ ਵਿੱਚ ਇੱਕ ਨਵਾਂ ਡਾਢਾ ਮਿੱਠਾ ਕੰਮ ਸੀ। ਇਸ ਵਿੱਚ ਕੁਛ ਬਰਸ ਦਿਲ ਪਰਚਿਆ ਰਿਹਾ, ਪਰ ਉਹ ਚਿਣਗ ਜੋ ਅੰਦਰ ਧੁਰੋਂ ਨਾਲ ਆਈ ਸੀ ਅਤੇ ਜਿਸਨੇ ਕੰਠੀ ਨਹੀਂ ਸੀ ਬੈਰਾਗੀ ਤੋਂ ਪਵਾਉਣ ਦਿੱਤੀ ਅਤੇ ਜਿਹੜੇ ਮੁਲਤਾਨ ਆ ਕੇ ਸਤਸੰਗ ਪ੍ਰਾਪਤੀ ਨਾਲ ਵਿੱਚੇ ਵਿੱਚ ਸੁਲਗਦੀ ਰਹੀ ਸੀ, ਹੁਣ ਮੱਚ ਖਲੋਤੀ। ਇੱਕ ਦਿਨ ਗੁਰਦੁਆਰੇ ਕੀਰਤਨ ਵਿੱਚ ਪ੍ਰਮਾਣ ਦਿੰਦਿਆਂ ਰਾਗੀ ਨੇ ਇਹ ਸਲੋਕ ਪੜ੍ਹਿਆ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹਾਂ, ਨੰਦ ਲਾਲ ਜੀ ਨੂੰ ਖਿਆਲ ਆਇਆ ਕਿ ਉਮਰਾਂ 50 ਦੇ ਨੇੜੇ ਆ ਰਹੀ ਹੈ, ਸ਼ਾਸਤਰਾਂ ਮੁਜਬ ਵੀ ਬਾਨ ਪ੍ਰਸਤੀ ਆਉਣ ਦਾ ਸਮਾਂ ਆ ਗਿਆ ਹੈ ਅਤੇ ਅੱਜ ਦੇ ਵਾਕ ਨੇ ਵੀ ਅੱਗਾਂ ਨੇੜੇ ਆਇਆ ਦਾ ਸੁਨੇਹਾ ਸੁਣਾਇਆ ਹੈ। ਕਦ ਤੱਕ ਹੈ ਮਨ, ਕਦ ਤੱਕ ਇਹ ਬਾਲ ਬੱਚੇ ਇਸਤਰੀ ਇੱਜ਼ਤ ਵਿੱਚ ਗਾਫਲੀ। ਰਾਹ ਤਾਂ ਲੱਭਾ ਹੈ ਪਰ ਰਹਿਬਰ ਅਰਸ਼ੀ ਰਹਿਬਰ ਜਦ ਪ੍ਰਿਥਵੀ 'ਤੇ ਹੈ ਤਾਂ ਦਰਸ਼ਨ ਤੋਂ ਵਾਂਝੇ ਰਹਿਣਾ ਕੈਸੀ ਅਭਾਗਤਾ ਹੈ। ਇਹ ਫੁਰਨੇ ਡੂੰਘੇ ਹੁੰਦੇ ਅਤੇ ਵੈਰਾਗ ਦੀ ਸੂਰਤ ਪਕੜਦੇ ਗਏ। ਆਖਰ ਅੰਦਰ ਦੀਆਂ ਲੱਗੀਆਂ ਤ੍ਰਿਖੀਆਂ ਹੋ ਬਲੀਆਂ। ਆਪ ਨੇ ਆਪਣੇ ਇਸਤਰੀ ਤੋਂ ਗੁਰਦਰਸ਼ਨਾਂ ਵਾਸਤੇ ਖੁਸ਼ੀ ਲਈ, ਬੱਚਿਆਂ ਦੇ ਪੜ੍ਹਨ ਦਾ ਪ੍ਰਬੰਧ ਕੀਤਾ ਅਤੇ ਟੱਬਰ ਨੂੰ ਸਹੁਰਿਆਂ ਦੀ ਸਪੁਰਦੀ ਵਿੱਚ ਕਰਕੇ ਉਹਨਾਂ ਦੇ ਗੁਜ਼ਾਰੇ ਦਾ ਪੱਕਾ ਬੰਦੋਬਸਤ ਕਰ ਦਿੱਤਾ ਅਤੇ ਘਰੋਂ ਟੁਰ ਪਏ। ਗਜ਼ਨੀ ਤੋਂ ਆਪ ਦੇ ਨਾਲ 2 ਨੌਕਰ ਆਏ ਸਨ। ਦੋਵੇਂ ਬੜੇ ਆਗਿਆਕਾਰ, ਅੰਗਪਾਲ ਅਤੇ ਦਿਆਨਤਦਾਰ ਸਨ। ਦੋਹਾਂ ਵਿੱਚੋਂ ਇੱਕ ਨੂੰ ਤਾਂ ਘਰ ਛੋੜਿਆ ਕਿ ਬੱਚਿਆਂ ਅਤੇ ਪਰਿਵਾਰ ਦੀ ਸੇਵਾ ਅਤੇ ਸੁੱਖ ਵਿੱਚ ਫਰਕ ਨਾ ਪਵੇ ਅਤੇ ਇੱਕ ਨੂੰ ਨਾਲ ਲੈ ਗਿਆ। ਪਹਿਲੋਂ ਮੰਜ਼ਲ ਮੰਜ਼ਲ ਚੱਲਦੇ ਆਪ ਲਾਹੌਰ ਪਹੁੰਚੇ। ਕੁਛ ਦਿਨ ਇੱਥੇ ਠਹਿਰੇ, ਸਤਸੰਗ ਦਾ ਆਨੰਦ ਲਿਆ ਅਤੇ ਫਿਰ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਕੀਰਤਨ ਅਤੇ ਸਤਸੰਗ ਦਾ ਆਨੰਦ ਅੰਦਰਲੇ ਵੈਰਾਗ ਨੂੰ ਦੂਣੇ ਭਾਗ ਲਾ ਗਿਆ। ਰੂਹਾਨੀ ਪ੍ਰਭਾਵ ਅਤੇ ਵਿਸਮਾਦੀ ਖੇੜਾ ਜੋ ਹਰਿਮੰਦਰ ਵਿੱਚ ਸਦਾ ਰਹਿੰਦਾ ਹੈ ਅਚਰਜੀ ਰਮਸ ਪਾ ਗਿਆ। ਆਪ ਹੁਣ ਬੇਬਲ ਹੋ ਖੜੋਤੇ ਅਤੇ ਗਾਦੀ ਦੇ ਮਾਲਕ ਜੀ ਦੀ ਚਰਨ ਸ਼ਰਨ ਪ੍ਰਾਪਤ ਹੋਣ ਦੀ ਖਿੱਚ ਵਧੇਰੇ ਤੁਣਕੇ ਮਾਰਨ ਲੱਗੀ। ਸੋ ਆਪ ਇੱਥੋਂ ਵੀ ਟੁਰ ਪਏ ਅਤੇ ਸਨੇ ਸਨੇ ਚੱਲਦੇ ਸ੍ਰੀ ਆਨੰਦਪੁਰ ਅਪੜੇ ਅਤੇ ਇੱਕ ਲਵਾਂਝੇ ਇੱਕ ਮਕਾਨ ਲੈ ਕੇ ਉਸ ਵਿੱਚ ਜਾ ਟਿੱਕੇ। ਇਹ ਸਮਾਂ ਸੰਮਤ 1740 ਤੋਂ 43 ਬਿਕਰਮੀ ਦੇ ਲਗਭਗ ਪੈਂਦਾ ਹੈ। ਆਪ ਇਸ ਵੇਲੇ ਸਿਆਣੀ ਅਵਸਥਾ ਵਿੱਚ ਹਨ। ਵਿਦਿਆ ਅਤੇ ਜਹਾਨ ਦੇ ਤਜਰਬੇ ਦਾ ਕਮਾਲ ਹੈ। ਸੋਭ ਤਾਂ ਹਰ ਰੰਗ ਦੇ ਫਕੀਰਾਂ ਦੀਆਂ ਦੇਖ ਚੁੱਕੇ ਹਨ। ਅੱਗੇ ਜਿਸ ਸਾਹਿਬ ਦੀ ਖਿਦਮਤ ਵਿੱਚ ਜਾ ਰਹੇ ਹਨ ਉਹ ਚੜ੍ਹਦੀ ਜਵਾਨੀ ਦੀ ਵਰੇਸ ਵਿੱਚ ਹੈ। ਰਾਜ ਸਾਜ਼ ਸ਼ਾਹਾਨਾ ਹੈ। ਇਰਦ ਗਿਰਦ ਦੇ ਸਾਮਾਨ ਤਿਆਗ ਵੈਰਾਗ ਦੇ ਨਜ਼ਰ ਨਹੀਂ ਪੈਂਦੇ। ਕੁਦਰਤੀ ਗੱਲ ਹੈ ਕਿ ਸਿਆਣਾ ਅਤੇ ਸੋਚਵਾਨ ਮਨ ਸੋਚਾਂ ਵਿੱਚ ਪਵੇ, ਪਰੰਤੂ ਦੂਜੇ ਪਾਸੇ ਵੈਰਾਗ ਹੈ, ਚਿੱਤ ਉਦਾਸੀਨ ਹੈ, ਨਾਲੇ ਗੁਰਬਾਣੀ ਦੀ ਘਾਸ ਹੈ। ਗੁਰਬਾਣੀ ਤੋਂ ਅੰਦਾਜ਼ਾ ਲੱਗ ਚੁੱਕਾ ਹੈ ਕਿ ਇਸ ਗੱਦੀ ਦੇ ਮਾਲਕ ਨਾ ਕੇਵਲ ਮੁਰਸ਼ਦ ਯਾਨੀ ਗੁਰਮੁਖ ਹਨ, ਸਗੋਂ ਕਾਰਕ ਹਨ, ਅਵਤਾਰ ਹਨ ਅਤੇ ਅਵਤਾਰਾਂ ਤੋਂ ਉੱਚੇ ਗੁਰ ਅਵਤਾਰ ਹਨ। ਹਾਂ, ਨੰਦ ਲਾਲ ਜੀ ਮਹਿਮਾ ਸੁਣਦੇ ਹਨ ਕਿ ਇਸ ਛੋਟੀ ਵਰੇਸ ਤੋਂ ਹੀ ਗਾਦੀ ਦੇ ਗੁਰੂ ਪੂਰਨ ਗੁਰ ਅਵਤਾਰ ਦੇ ਲੱਛਣ ਦਿਖਾਲਦੇ ਹਨ। ਅੰਤਰਯਾਮੀ ਹਨ ਅਤੇ ਤਾਰਨਹਾਰ ਹਨ। ਦੋਵਾਂ ਤਰ੍ਹਾਂ ਦੀਆਂ ਵਿਚਾਰਾਂ ਨੇ ਹੁਣ ਦਿਲ ਵਿੱਚ ਇਹ ਸੂਰਤ ਪਕੜੀ ਕਿ ਪਹਿਲੋਂ ਹੀ ਸਤਿਗੁਰੂ ਜੀ ਦੇ ਦਰਬਾਰ ਹਾਜ਼ਰੀ ਨਾ ਭਰੀਏ, ਕੋਈ ਟਿਕਾਣਾ ਕਰਕੇ ਬਹਿ ਜਾਵੀਏ ਅਤੇ ਵੇਖੀਏ ਸਤਿਗੁਰੂ ਜੀ ਮੈਨੂੰ ਆਪ ਸੱਦੇ ਹਨ ਕਿ ਨਹੀਂ। ਰਿਦੇ ਦਾ ਇਹ ਮਨੋਰਥ ਜੇ ਸਿੱਧ ਹੋ ਜਾਏ ਤਾਂ ਨਿਸ਼ਚਿਤ ਹੋ ਗਿਆ ਕਿ ਗੁਰੂ ਕਾਮਲ ਮੁਰਸ਼ਦ ਹੈ ਅਤੇ ਅੰਤਰਯਾਮੀ ਗੁਰੂ ਅਵਤਾਰ ਗੁਰੂ ਹੈ। ਫਿਰ ਮਨ ਵਿੱਚ ਸੋਚ ਫੁਰੇ ਕਿ ਐਸਾ ਕਰਨਾ ਸਿਦਕ ਦੀ ਕਮੀ ਹੈ ਅਤੇ ਗੁਰੂ ਪ੍ਰੀਖਿਆ ਹੈ। ਪਰ ਵਿਦਵਾਨ ਦਿਮਾਗ ਨੇ ਵਿਤਰੇਕ ਕਰ ਲਿਆ ਕਿ ਅਗਨੀ ਨਾਲ ਅਗਨੀ ਰੂਪ ਹੋਣ ਵਾਲੇ ਦੋ ਤਰ੍ਹਾਂ ਦੇ ਪਦਾਰਥ ਹਨ। ਇੱਕ ਤਾਂ ਨੇੜੇ ਹੋ ਕੇ ਜਾਂ ਸਪਰਸ਼ ਮਾਤਰ ਨਾਲ ਅਗਨੀ ਹੋ ਜਾਂਦੇ ਹਨ, ਜੈਸੇ ਕਾਗਜ਼, ਘਿਓ, ਖੰਡ ਆਦਿ। ਦੂਜੇ ਜ਼ਰਾ ਵਧੇਰੇ ਤਾਵ ਲੈ ਕੇ ਉਸ ਰੂਪ ਵਿੱਚ ਵੜਦੇ ਹਨ, ਜੈਸੇ ਮੋੜੇ, ਸੋਨਾ ਆਦਿ। ਜਗਿਆਸੂ ਵੀ ਤਿਵੇਂ ਦੋ ਤਰ੍ਹਾਂ ਦੇ ਹਨ। ਇੱਕ ਤਾਂ ਦਰਸ਼ਨ ਮਾਤਰ ਨਾਲ ਵਿਸ਼ਵਾਸ ਦੇ ਘਰ ਪੜਦੇ ਹਨ, ਦੂਜੇ ਢੂੰਡ ਭਾਲ ਪ੍ਰੀਖਿਆ ਕਰਕੇ ਵਿਸ਼ਵਾਸ ਦੇ ਘਰ ਪੁੱਜਦੇ ਹਨ। ਇਸ ਵੇਲੇ ਕੁਛ ਸਮੇਂ ਦੇ ਪ੍ਰਭਾਵ ਕਰਕੇ ਜਾਂ ਆਪਣੇ ਵਿਤਰੇਕੀ ਸੁਭਾਅ ਕਰਕੇ ਹੀ ਮੈਂ ਦੂਜੀ ਭਾਨ ਦਾ ਜਗਿਆਸੂ ਹਾਂ। ਫਿਰ ਸੋਚਣ ਕਿ ਮੇਰਾ ਰੁੱਖ ਕੁਛ ਬੇਅਦਬ ਹੈ, ਪਰ ਵਿਚਾਰਨ ਕਿ ਮੇਰਾ ਮਨ ਹੈ ਨਿਸ਼ਚੇ ਵਾਲਾ, ਠੀਕ ਨਿਸ਼ਚੇ ਵਾਲਾ ਹੈ, ਇਸ ਕਰਕੇ ਆਪ ਘਰ ਬਹਿ ਗਏ। ਦਿਲ ਦਾ ਭਾਵ ਕਿਸੇ ਨੂੰ ਨਾ ਦੱਸਿਆ ਅਤੇ ਸਤਿਗੁਰੂ ਜੀ ਦੇ ਦਰਸ਼ਨ ਦੀ ਤਾਂਗ ਨੂੰ ਅੰਦਰ ਨੱਪਿਆ। ਇਹ ਤਾਂਗ ਉੱਪਰਲੇ ਮਨ ਅਰਥਾਤ ਵਿਚਾਰ ਵਾਲੇ ਮਨ ਤੋਂ ਡੂੰਘੇਰੇ ਥਾਂ ਵਸਦੀ ਸੀ ਅਤੇ ਵਿਚਾਰ ਵਾਲੇ ਮਨ ਨੇ ਇਸ ਵੇਲੇ ਪ੍ਰੀਖਿਆ ਦੀ ਬਿਰਤੀ ਧਾਰ ਲਈ ਸੀ। ਉਹ ਅੰਦਰ ਡੂੰਘੇਰੇ ਥਾਂ ਵਾਲੀ ਵਧੀ ਹੋਈ ਤਾਂਗ ਹੁਲਾਰੇ ਮਾਰਦੀ ਸੀ ਅਤੇ ਕਸਕਾਂ ਵਾਲੀ ਖਿੱਚ ਹੋ ਕੇ ਉਭਰਦੀ ਸੀ ਅਤੇ ਵਿਚਾਰ ਵਾਲਾ ਮਨ ਆਪਣੇ ਇਰਾਦੇ ਕੀਤੇ ਸੰਕਲਪ ਨਾਲ ਉਸਨੂੰ ਨੱਪਦਾ ਸੀ ਅਤੇ ਅਮਲ ਵਿੱਚ ਪਲਟਣੋਂ ਰੋਕਦਾ ਸੀ। ਇਸ ਖਿੱਚੋ ਤਾਣ ਵਿੱਚ ਦਰਸ਼ਨ ਦੀ ਤਾਂਗ ਵਧੇਰੇ ਕਸਕਦੀ ਸੀ। ਕਈ ਦਿਨ ਬੀਤ ਗਏ। ਆਪ ਟਿਕਾਣੇ ਟਿਕੇ ਹਨ। ਹਾਂ, ਟਿਕਿਆ ਹੈ ਸਰੀਰ ਅਤੇ ਵਿਚਾਰ ਵਾਲਾ ਮਨ, ਪਰ ਅਟਿਕ ਹੈ ਡੂੰਘਾ ਮਨ ਅਤੇ ਨਹੀਂ ਟਿਕਦਾ ਸਰੀਰ ਦੇ ਪੁਲਾੜ ਵਿੱਚ। ਹੰਭਲੇ ਮਾਰਦਾ ਅਤੇ ਉੱਡ ਉੱਡ ਕੇ ਜਾਂਦਾ ਹੈ ਪਿਆਰੇ ਦੇ ਦੇਸ਼ ਅਤੇ ਤੜਫਨੀ ਲੈ ਕੇ ਤਾਂਗਦਾ ਹੈ ਦਰਸ਼ਨਾਂ ਨੂੰ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸਤਿਗੁਰ ਚਰਨ ਪ੍ਰੇਮ ਬੜ ਜਾਗਾ, ਨਿਸਬਾਸੁਰ ਇੱਕ ਸਮ ਅਨੁਰਾਗਾ। ਆਪ ਦਾ ਦਿੱਲੀ ਪਿਆਰ ਵਾਲਾ ਨੌਕਰ ਦੇਖਦਾ ਹੈ ਕਿ ਸਵਾਮੀ ਜੀ ਬਾਹਰ ਅੰਦਰ ਨਹੀਂ ਜਾਂਦੇ, ਘਰੇ ਹੀ ਟਿੱਕੇ ਰਹਿੰਦੇ ਹਨ। ਖਾਣਾ ਪੀਣਾ ਘੱਟ ਗਿਆ ਹੈ, ਰੰਗ ਪੀਲਾ ਪੈ ਗਿਆ ਹੈ, ਠੰਡੇ ਸਾਹ ਅਕਸਰ ਆਉਂਦੇ ਹਨ ਅਤੇ ਨੈਣ, ਉਹ ਨੈਣ ਜੋ ਵਿਦਿਆ ਦੇ ਚਮਤਕਾਰ ਨਾਲ ਸਦਾ ਚਮਕਦੇ ਅਤੇ ਹਰ ਇੱਕ ਦੇ ਉੱਤੇ ਉੱਚਿਆਈ ਨਜ਼ਰ ਸਟਿਆ ਕਰਦੇ ਸਨ, ਅਕਸਰ ਪਾਣੀ ਨਾਲ ਭਰੇ ਦਿਸਦੇ ਹਨ ਅਤੇ ਕਈ ਵਾਰ ਆਪ ਦੇ ਯਤਨ ਕਰਦਿਆਂ, ਬੁਲ ਟੁੱਕਦਿਆਂ, ਮੱਥੇ ਵੱਟ ਪਾਉਂਦਿਆਂ ਉਹ ਨੈਣਾਂ ਵਿੱਚ ਭਰੇ ਅਥਰੂ ਬੇਵੱਸੇ ਟਹਿ ਪੈਂਦੇ ਅਤੇ ਗੱਲਾਂ 'ਤੇ ਪਲਮ ਦੇ ਨੂਰਾਨੀ ਦਾੜੀ ਵਿੱਚ ਆ ਕੇ ਮੋਤੀ ਆਬਾਂ ਨਾਲ ਚਮਕਦੇ ਐਂ ਭਾਸਦੇ ਹਨ ਕਿ ਮਾਨੋ ਇਹ ਵੀ ਕਿਸੇ ਨੂੰ ਤੱਕ ਰਹੇ ਹਨ ਅਤੇ ਤੱਕ ਵਿੱਚ ਕੋਈ ਡਾਢੀ ਢੂੰਡ ਦਾ ਭਾਵ ਹੈ। ਵਿਦਵਾਨ ਜੀ ਦੀ ਉਮਰਾਂ ਦਾ ਚਾਕਰ ਤੇ ਦਿਲੀ ਪ੍ਰੀਤ ਵਾਲਾ ਚਾਕਰ ਘਾਬਰਦਾ ਹੈ ਪਰ ਪੁੱਛ ਨਹੀਂ ਸਕਦਾ। ਸਾਰੇ ਸਾਮਾਨ ਸੁੱਖ ਦੇ ਕਰਦਾ ਹੈ, ਕਿਸੇ ਗੱਲ ਕੋਈ ਖੇਚਲ ਹੋਣ ਨਹੀਂ ਦਿੰਦਾ, ਪਰ ਸੰਕੋਚ ਕਰਦਾ ਹੈ ਕਿ ਪੁੱਛਣਾ ਮਤਾਂ ਚਿੱਤ ਦੇ ਵੇਗ ਨੂੰ ਜੋ ਪਤਾ ਨਹੀਂ ਕਿ ਕੀ ਹੈ ਠੋਕਰ ਦੇਵੇ। ਕਈ ਦਿਨ ਬੀਤ ਜਾਣ ਪਰ ਪਿਆਰ ਵਾਲੇ ਦਾਸ ਦੀ ਬਿਹਬਲਤਾ ਆਪਣੇ ਮਨ ਦੀਆਂ ਰੋਕਾਂ ਤੋਂ ਨਾ ਰੁਕ ਸਕੀ। ਬਥੇਰਾ ਹੋੜਦਾ ਰਿਹਾ ਆਪਣੇ ਵਿੱਤ ਦੀ ਅਕਲ ਨਾਲ, ਪਰ ਅੰਦਰਲੇ ਡੂੰਘੇ ਆਪੇ ਦੀ ਬਿਹਬਲਤਾ ਨਾ ਰੁਕੀ ਤੇ ਹੱਥ ਬੰਨ ਖੜੋਤਾ। ਆਗਾ, ਆਪ ਕਿਸ ਖੇਚਲ ਵਿੱਚ ਹੋ, ਕਿਸ ਸੋਚ ਵਿੱਚ ਹੋ? ਆਪ ਦੀ ਉਦਾਸੀ ਤੇ ਵਿਆਕੁਲਤਾ ਮੈਥੋਂ ਡਿੱਠੀ ਨਹੀਂ ਜਾਂਦੀ। ਮੈਂ ਹਾਂ ਤਾਂ ਨੌਕਰ, ਪਰ ਕੋਈ ਗੱਲ ਜੋ ਮੈਂ ਕਰ ਸਕਾਂ ਤੇ ਤੁਸੀਂ ਸੁਖੀ ਥੀ ਵੰਜੋ ਤਾਂ ਆਖੋ। ਇਹ ਨਕਾਰਾ ਸਰੀਰ ਜੇ ਆਪਣੇ ਆਗਾ ਦੇ ਕੰਮ ਨਾ ਆਵੇ ਤਾਂ ਇਸ ਨੂੰ ਕਿਸ ਦਿਨ ਵਰਤਣਾ ਹੈ? ਮਿਹਰ ਕਰੋ ਤੇ ਹੁਕਮ ਕਰੋ। ਨੰਦ ਲਾਲ ਜੀ ਪ੍ਰੇਮ ਪਰਵੇ ਦੇ ਮਨ ਵਾਲੇ ਅੱਗੇ ਹੀ ਅੰਦਰੋਂ ਜਲਹਾਰ ਹੋ ਰਹੇ ਸਨ, ਇਸ ਪ੍ਰੇਮ ਭਾਵਨਾ ਨਾਲ ਹੋਰ ਦਰਵੇ। ਕੁਛ ਦੇਰ ਤੋਂ ਜੋ ਅਥਰੂ ਰੋਕੇ ਰਹੇ ਸਨ, ਨਾ ਰੁਕੇ ਤੇ ਬੇਵੱਸੇ ਵਹਿ ਤੁਰੇ। ਬੋਲਣ ਲੱਗੇ ਪਰ ਬੁੱਲ ਘੁੱਟ ਗਏ ਤੇ ਗਲਾ ਰੁਕ ਗਿਆ। ਪਿਆਰਾਂ ਵਾਲਾ ਸੇਵਕ ਤੱਕ ਕੇ ਹੋਰ ਬੇਬੁੱਲ ਹੋਇਆ ਕਿ ਮੇਰੇ ਪਿਆਰੇ ਨੂੰ ਕੈਸੀ ਖੇਚਲ ਹੈ ਕਿ ਜੋ ਇਹਨਾਂ ਬੇਵੱਸਾ ਕਰ ਰਹੀ ਹੈ। ਕੁਛ ਚਿਰ ਦੁਵੱਲੀ ਇਹ ਸਮਾਂ ਬਜਾ ਰਿਹਾ। ਸੇਵਕ ਆਪਣੇ ਪਿਆਰ ਵਿੱਚ ਪੀੜਤ ਹੈ ਤੇ ਮਾਲਕ ਇੱਕ ਪਾਸੇ ਆਪਣੇ ਪ੍ਰੀਤਮ ਦੀ ਖਿੱਚ ਵਿੱਚ ਤੇ ਦੂਏ ਪਾਸੇ ਸੇਵਕ ਦੀ ਖਿੱਚ ਭਰੀ ਦਿਲ ਪੀੜਾ ਦੇ ਅਸਰ ਨਾਲ ਦਰਵ ਰਿਹਾ ਹੈ। ਅੰਤ ਬੇਵੱਸ ਹੋ ਕੇ ਨੰਦ ਲਾਲ ਜੀ ਦੇ ਨੈਣ ਬਰਖਾ ਕਰ ਚੁੱਕੇ ਤੇ ਠੰਡੇ ਸਾਹ ਆਉਣ ਲੱਗ ਪਏ। ਜਿਉਂ ਜਿਉਂ ਇਹ ਆਏ ਤਿਉਂ ਤਿਉਂ ਸਰੀਰ ਹਲਕਾ ਜਿਹਾ ਤੇ ਸੁਖਾਵਾਂ ਭਾਵ ਪ੍ਰਤੀਤ ਕਰਨ ਲੱਗ ਪਿਆ। ਹੁਣ ਆਪ ਦੀ ਰਸਨਾ ਵੀ ਖੁੱਲ੍ਹੀ ਤੇ ਆਖਣ ਲੱਗੇ, ਬਰਖੁਰਦਾਰ ਉਦਾਸ ਨਾ ਹੋ, ਮੈਂ ਦੁਖੀ ਨਹੀਂ ਹਾਂ, ਕਿਸੇ ਮਨ ਦੇ ਵੇਗ ਵਿੱਚ ਹਾਂ ਜੋ ਸੁਖਦਾਈ ਪੀੜਾ ਵਾਲਾ ਹੋ ਰਿਹਾ ਹੈ। ਤੂੰ ਫਿਕਰ ਨਾ ਕਰ, ਰੱਬ ਭਲੀ ਕਰੇਗਾ। ਇੱਧਰ ਪ੍ਰੇਮੀ ਨੰਦ ਲਾਲ ਜੀ ਨਾਲ ਰੰਗਾਂ ਤੇ ਤਰੰਗਾਂ ਵਿੱਚ ਸਨ, ਉੱਧਰ ਪ੍ਰੀਤਮ ਜੀ ਦੇ ਮਨ ਪਰ ਖਿੱਚ ਦੇ ਤੁਣਕੇ ਵੱਜ ਰਹੇ ਸਨ। ਪਿਆਰ ਭਾਵ ਤਸਵੀਰਾਂ ਬਨ ਬਨ ਨੈਣਾ ਅੱਗੇ ਆ ਖੜਾਉਂਦੇ ਸਨ ਤੇ ਦਿਲ ਵਿੱਚ ਜਾ ਕੇ ਉਸਨੂੰ ਆਪਣੇ ਵੱਲ ਪੰਘਾਰ ਦਿੰਦੇ ਸਨ। ਆਪ ਕਈ ਵੇਰ ਇੱਧਰ ਉੱਧਰ ਇੱਕ ਅਸਚਰਜ ਚੰਚਲਤਾ ਨਾਲ ਤੱਕਦੇ ਤੇ ਇੱਕ ਲੰਮਾ ਸਵਾਸ ਲੈ ਕੇ ਕਹਿ ਉੱਠਦੇ, ਅੱਛਾ, ਫਿਰ ਚੁੱਪ ਹੋ ਜਾਂਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ, ਕਰੀ ਪ੍ਰੇਮ ਨੇ ਖੈਂਚ ਮਹਾਨਾ, ਰਹਿਓ ਨਾ ਗਇਓ ਧੀਰ ਕਰ ਗੁਰ ਤੇ, ਜੋ ਸਿਮਰਤ ਅਨੁਰਾਗਤ ਉਰ ਤੇ। ਇੱਕ ਦਿਨ ਆਪ ਨੇ ਮੇਵੜੇ ਨੂੰ ਸਹਿਨਤ ਕੀਤੀ। ਜਦ ਉਹ ਪਾਸ ਆਇਆ ਤਾਂ ਫੁਰਮਾਉਣ ਲੱਗੇ ਕਿ ਅਮਕੇ ਟਿਕਾਣੇ ਇੱਕ ਸਿੱਖ ਹੈ, ਉਸ ਦੀ ਉਮਰ 50 ਕੁ ਦੇ ਅਨੁਮਾਨ ਹੈ ਅਤੇ ਨਾਂ ਨੰਦ ਲਾਲ ਹੈ। ਜਾਓ ਕਹੋ ਕਿ ਤੈਨੂੰ ਯਾਦ ਕਰ ਰਹੇ ਹਾਂ, ਨਾਲ ਲਈ ਆਵੀਂ। ਮੇਵੜਾ ਉਸੇ ਵੇਲੇ ਸਿੱਧਾ ਗਿਆ ਤੇ ਉਸ ਟਿਕਾਣੇ ਜਾ ਪੁੱਜਾ। ਆਪ ਅੰਦਰ ਦਲਾਨ ਵਿੱਚ ਇੱਕ ਸਫ਼ ਪਰ ਬੈਠੇ ਸਨ, ਨੈਣ ਬੰਦ ਸਨ ਪਰ ਭਰੇ ਹੋਏ, ਮੱਥਾ ਟਿਕਵਾਂ ਸੀ ਪਰ ਖਿੱਚ ਦੇ ਚਿੰਨ੍ਹਾਂ ਵਾਲਾ। ਦਾਸ ਅੰਦਰ ਗਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ। ਆਪ ਨੇ ਕੁਛ ਚਿਰ ਮਗਰੋਂ ਖੰਗੂਰਾ ਭਰਿਆ ਤਾਂ ਸੇਵਕ ਨੇ ਕਿਹਾ, ਆਗਾ, ਇੱਕ ਆਦਮੀ ਆਇਆ ਹੈ, ਆਖਦਾ ਹੈ ਕਿ ਮੈਂ ਸਤਿਗੁਰੂ ਜੀ ਦਾ ਮੇਵੜਾ ਹਾਂ ਅਤੇ ਮੇਰਾ ਸੁਨੇਹਾ ਇਹ ਹੈ ਕਿ ਸਾਹਿਬਾਂ ਆਪ ਨੂੰ ਯਾਦ ਕੀਤਾ ਹੈ ਅਤੇ ਹੁਕਮ ਹੈ ਕਿ ਨਾਲ ਲੈ ਕੇ ਆਓ। ਨੰਦ ਲਾਲ ਜੀ ਸਤਿਗੁਰੂ ਜੀ ਦਾ ਮੇਵੜਾ ਸੁਣਦੇ ਸਾਰ ਅੰਦਰ ਦਰਵ ਰਹੇ ਮਨ ਦੀ ਦਰਵਣਤਾ ਵਿੱਚ ਰੁੜੇ ਜਾ ਰਹੇ ਕਿਸੇ ਨਿਰਾਸਾ ਵਿੱਚ ਪੁੱਜ ਰਹੀ ਆਸਾ ਦੇ ਅਚਾਨਕ ਪੈਣ ਵਾਲੇ ਪ੍ਰਭਾਵ ਨਾਲ ਹੋਰ ਦਰਵ ਦੇ ਸੂਖਮ ਹੁੰਦੇ ਮਾਨੋ ਵਾਯੂ ਰੂਪ ਹੁੰਦੇ ਉੱਠ ਖੜੋਤੇ। ਹਾਂ, ਉੱਡੀ ਪਰਾਂ ਮਾਰਦੀ ਹੋਸ਼ ਤੇ ਆਪ ਸੁਣਦੇ ਅਣਸੁਣਦੇ ਹੁੰਦੇ ਅੰਦਰੋਂ ਗੁੰਮ ਹੋ ਗਏ। ਨੌਕਰ ਕਹਿ ਚੁੱਕਾ ਤੇ ਅੱਗੋਂ ਆਵਾਜ਼ ਨਾ ਆਈ ਤਾਂ ਉਸਨੇ ਫਿਰ ਦੁਹਰਾਇਆ, ਇੰਨੇ ਨੂੰ ਆਪ ਦੇ ਅੰਦਰਲੇ ਨੇ ਮੋੜਵਾਂ ਕੰਮ ਕੀਤਾ ਤੇ ਹੋਸ਼ ਦਿੱਤੀ ਕਿ ਦੇਖ ਆਸਾ ਪੂਰਨ ਹੁੰਦੀ ਹੈ। ਸ਼ੁਕਰਾਨੇ ਦਾ ਭਾਵ ਆਇਆ। ਅਣਸੁਣੀ ਗੱਲ ਵਿੱਚ ਸੁਣਨ ਲਈ ਨਿੱਕਾ ਜਿਹਾ ਖੰਗੂਰਾ ਦੇ ਕੇ ਬੋਲੇ, ਕੀ ਆਖਿਆ ਈ? ਜਾਂ ਨੌਕਰ ਨੇ ਤੀਜੀ ਵੇਰ ਸੰਦੇਸਾ ਸੁਣਾਇਆ ਤੇ ਡਾਢੇ ਜਕੜੇ ਹੋਏ ਨੈਣ ਖੁੱਲ੍ਹੇ, ਇੱਕ ਨਜ਼ਰ ਚੁਫੇਰੇ ਪਾ ਕੇ ਉੱਪਰ ਤੱਕ ਕੇ ਬੋਲੇ, ਅਲਹਮਦੁਲਿਲਾ ਸ਼ੁਕਰ, ਅਹਿਸਾਨ ਤੇਰਾ ਯਾ ਰੱਬ, ਅਹਿਸਾਨ ਤੇਰਾ, ਨਾਚੀਸ ਤੇ ਮਿਹਰ, ਸ਼ੁਕਰ ਸ਼ੁਕਰ ਸ਼ੁਕਰ। ਫਿਰ ਅਸਮਾਨਾਂ ਵੱਲ ਤੱਕੇ, ਫਿਰ ਚੁਫੇਰੇ ਨਜ਼ਰ ਪਾਈ, ਫਿਰ ਦਾਸ ਵੱਲ ਤੱਕੇ, ਸ਼ੁਕਰ ਤੇਰਾ ਮੇਰੇ ਪਿਆਰਿਆ, ਤੇਰੀ ਜ਼ੁਬਾਨ ਤੋਂ ਸਦਕੇ ਸ਼ੁਕਰ। ਇਉਂ ਕੁਛ ਚਿਰ ਸਿਰ ਫੇਰਦੇ, ਤੱਕਦੇ, ਬੋਲਦੇ, ਫਿਰ ਅਥਰੂ ਘੇੜਦੇ ਕਵੀ ਰਸ ਰੰਗ ਰਤੜੇ, ਸੋਹਣੇ ਸੋਹਣੇ ਨੰਦ ਲਾਲ ਜੀ, ਇਉਂ ਜਾਪਦੇ ਰਹੇ ਜਿਵੇਂ ਪ੍ਰੇਮ ਰਸਾਂ ਦਾ ਕਾਵਿਆ ਮੂਰਤ ਧਾਰੀ ਬੈਠਾ ਹੈ। ਅਤੇ ਪੰਗਰ ਪੰਗਰ ਵਹਿ ਵਹਿ ਦਰਵ ਦਰਵ ਕੇ ਆਪਣੀ ਮੂਰਤੀਮਾਨ ਸੂਰਤ ਵਿੱਚੋਂ ਫਿਰ ਅਮੂਰਤ ਹੋ ਰਿਹਾ ਹੈ। ਸੇਵਕ ਦੀ ਸਮਝ ਵਿੱਚ ਆਪਣੇ ਆਕਾ ਦੀ ਇਹ ਹਾਲਤ ਕੁਛ ਨੀਮ ਜਿਹੇ ਬਾਵਰੇ ਵਰਗੀ ਨਜ਼ਰ ਪੈ ਰਹੀ ਸੀ ਅਤੇ ਉਸਦੇ ਕੋਮਲ ਭਾਵ ਅੰਦਰੋਂ ਉੱਠ ਉੱਠ ਕੇ ਅਥਰੂ ਬਣ ਬਣ ਕੇ ਵਹਿ ਰਹੇ ਸਨ। ਸੱਚਮੁੱਚ ਨੰਦ ਲਾਲ ਜੀ ਬਾਵਰੇ ਲੱਗ ਰਹੇ ਸਨ। ਹੋਸ਼ਾਂ ਵਾਲਾ ਮਨ ਅਮਿਤ ਸ਼ੁਕਰ ਭਾਵ ਵਿੱਚ ਇਛਪੁੰਨੀ ਦੇ ਅਚਾਨਕ ਸਦਮੇ ਦੀ ਮਿਰਜ਼ਾਬ ਵਰਗੀ ਰਸ ਭਰੀ ਜ਼ਰਬ ਨਾਲ ਥਰਾ ਉੱਠਿਆ ਸੀ ਅਤੇ ਡੂੰਘਾ ਆਪਾ ਇਸ ਜ਼ਰਬ ਨਾਲ ਤਰਬਾਂ ਦੇ ਠਾਠ ਵਾਂਗੂ ਕੰਬ ਰਿਹਾ ਸੀ। ਹਾਂ, ਇਸ ਅੰਦਰਲੇ ਜ਼ਿੰਦਗੀ ਵਿੱਚ ਕਦੇ ਹੀ ਕਿਸੇ ਨੂੰ ਵਾਪਰਨ ਵਾਲੇ ਸੰਗੀਤ ਵਿੱਚ ਆਪਾ ਲਹਿਰ ਲਹਿਰ ਹੋ ਰਿਹਾ ਸੀ। ਚਿਹਰੇ ਦੀ ਕ੍ਰਾਂਤੀ ਇਸ ਵੇਲੇ ਨੀਮ ਬਾਵਰੀ ਨਾ ਦਿਸਦੀ ਤਾਂ ਕੀ ਦਿਸਦੀ। ਦਾਸ ਆਪਣੇ ਮੋਹ ਵਿੱਚ, ਮੋਹ ਦੀ ਦ੍ਰਵਣਤਾ ਵਿੱਚ ਆਪ ਨੂੰ ਇਸ ਹਾਲਤ ਵਿੱਚ ਵੇਖ ਵੇਖ ਪਿਆਰ ਨਾਲ ਪੰਗਰ ਦਾ ਲਹਿਰਾ ਰਿਹਾ ਹੈ। ਸਮਾਂ ਠਹਿਰਦਾ ਨਹੀਂ। ਹਾਂ, ਸਾਡੇ ਲਈ ਟੁਰਦਾ ਗਿਆ ਹੀ ਪਾਸਦਾ ਹੈ, ਸੋ ਟੁਰਦਾ ਗਿਆ ਅਤੇ ਉਹ ਛਿੰਨਾਂ ਜੋ ਸੰਗੀਤਕ ਰੂਪ ਲੈ ਕੇ ਆਪੇ ਨੂੰ ਰਾਗ ਰੂਪ ਨਾਦ ਰੂਪ ਕਰ ਰਹੀਆਂ ਸਨ ਲੰਘ ਗਈਆਂ। ਅੰਦਰਲਾ ਤਰਕਾਂ ਵਾਂਗੂ ਲਹਿਰਾ ਉੱਠਣ ਦੀ ਯੋਗਤਾ ਵਾਲਾ ਤਰਬ ਠਾ ਟਿੱਕਿਆ ਤਾਂ ਆਪ ਜੀ ਦੇ ਨੈਣ ਖੁੱਲ੍ਹੇ, ਨੈਣੋਂ ਨੀਰ ਵਹਿ ਰਹੇ ਸੇਵਕ ਵੱਲ ਤੱਕੇ, ਕਾਕਾ ਤੇਰੀ ਰਸਨਾ ਧਨ ਹੈ, ਜਾਓ ਬੇਟਾ ਮੇਵੜੇ ਦਾ ਸਤਿਕਾਰ ਕਰ, ਸਿਰ ਤੇ ਚਾ ਮੇਰੇ ਨੈਣਾਂ ਵਿੱਚ ਬਹਾ, ਕਹੋ ਸਦਕੇ ਤੇਰੀਆਂ ਰਾਹਾਂ ਤੋਂ ਮੈਂ ਆਇਆ ਹਾਂ। ਆਪ ਉੱਠੇ, ਹਾਂ ਉੱਠੇ, ਮਾਨੋ ਸਰੀਰ ਬੇਪਾਰ ਹੈ ਜੋ ਕਿਸੇ ਤੋਲ ਰਹਿਤ ਵਸਤੂ ਦਾ ਬਣਿਆ ਹੋਇਆ ਹੈ। ਆਪ ਉੱਠੇ ਤੇ ਤੁਰ ਪਏ, ਦੋ ਕਦਮ ਤੁਰ ਕੇ ਅਟਕੇ ਤੇ ਬੋਲੇ, ਖਾਲੀ ਹੱਥ, ਉਹ ਬੇਅਦਬ ਖਾਲੀ ਹੱਥ। ਮੁੜ ਅੰਦਰ ਗਏ, ਪ੍ਰਸ਼ਾਦ ਲੀਤਾ, ਬਾਹਰ ਵਿਹੜੇ ਵਿੱਚ ਆਏ, ਦੋ ਕਦਮ ਤੁਰੇ, ਉਹ ਬੇਅਦਬ ਹੈ, ਦਸਤਾਰ ਅਟਪਟੀ ਹੈ, ਸ਼ਾਹਾਂ ਦੀ ਹਜ਼ੂਰੀ ਵਿੱਚ ਟੇਢੀ ਪਾਗ। ਫਿਰ ਮੁੜੇ, ਅੰਦਰ ਆ ਗਏ, ਦਸਤਾਰ ਅਦਬ ਵਾਲੀ ਬੱਧੀ, ਚਾਦਰ ਦੀ ਬੁੱਕਲ ਮਾਰੀ, ਪ੍ਰਸ਼ਾਦ ਚਾਹਿਆ ਤੇ ਤੁਰ ਪਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।